उस वेले महाराज ने गुरु दशमेश पिता, क्योंकि थोड़ा जहा उम्र का फर्क सीगा इन्हां दा, ते थोड़ा जहा ये वड्डा सी भाई दया सिंह, एक अद्धा साल, सोहना सुनखा जवान चेहरा तकिया महाराज ने, अंदर देखिया कि तां फुगी हुई रूह है, सिर्फ जिस तरह के नाल एक दीवा होवे उदे विच तेल भी होवे ते बत्ती भी होवे ते दूसरे दीवे नाल लगदी सार उन्हें जगमग जगमग करके जग जाना, इन्नी कसर है। लेकिन इस गल नूं पक्का करन वास्ते दशमेश पातशाह कहन लगे, नाम की है भाई तेरा? कहिंदे महाराज मैनूं दया सिंह कहिंदे ने। कहिंदे दया सिंह आ, तैं जो मंग मंगी है इहदी इह औखी बहुत है, क्योंकि संसार दे अंदर लोक कोई दुनिया मंगता है, कोई सेहत मंगता है, कोई बाल बच्चे मंगता है, कोई अपनियां तरक्कियां मंगता है, वो बड़ियां सखालियां चीज़ां ने। पर ये तो तू एक ऐसा जीवन मंग रहा है जिदे उत्ते सारी जिंदगी तैनू पहरा देना पैना है, ते तैनू अपना आप गवाना पैना। दुनिया के अंदर कोई बंदा नहीं जिहड़ा अपने आप नू मारना चाहुंदा हो, सब बंदे जिउंदे जिउणा चाहुंदे ने। लेकिन गुरु दे कोल एक ऐसी जिंदगी है, जब संसार वलों मर जांदा है तां उह इटरनल लाइफ दिंदा जिहड़ी सदा वास्ते कायम रहिंदी। कहिंदे दया सिंघा थोड़ी औखी बात है इह तां, कर लेंगा पातशाह आपकी कृपा हो तां आप निभा दोंगे। महाराज कहिंदे सुन ध्यान दे नाल इस तरह नाल फरमान कर लेंगे।
खंडे तो तिखी है बाल तो तिखी तिखी, खंडे
खंडे तो तिखी है बाल।
ਵਿੱਚ ਨਾ ਫਟਵਾ
ਤੈਨੂੰ ਪਤਾ ਨਹੀਂ ਹੈ ਵੀ ਇਹ ਕਿੰਨੀ ਔਖੀ ਚੀਜ਼ ਹੈ ਜਿਸ ਨੂੰ ਤੂੰ ਸਿੱਖੀ ਕਹਿਣਾ ਹੈ, ਚੇਲਾ ਬਣਨਾ ਕਹਿਣਾ ਹੈ, ਰੱਖ ਲਿਓ ਕਰਕੇ ਚਿਹਰੇ, ਉਹ ਬਾਤ ਨੂੰ ਸਮਝ ਲੈ ਪਹਿਲਾਂ। ਕਹਿੰਦੇ ਉਹ ਤਿੱਖੀ ਹੈ ਖੰਡੇ ਤਾਰ ਤੋਂ, ਬਾਲ ਤੋਂ ਨਿੱਕੀ ਹੈ, ਅਤੇ ਇਹਦੇ ਮੁਕਾਬਲੇ ਦੇ ਉੱਤੇ ਨਾ ਕੋਈ ਪਿਛਲੀ ਚੀਜ਼, ਨਾ ਸੰਸਾਰ 'ਚ ਫਿਊਚਰ ਟੈਂਸ ਵਿੱਚ ਆਉਣ ਵਾਲੀ ਕੋਈ ਚੀਜ਼, ਨਾ ਹੁਣ ਦੇ ਵਰਤਮਾਨ ਪ੍ਰੈਜੈਂਟ ਟੈਂਸ ਦੇ ਅੰਦਰ ਕਿਸੇ ਚੀਜ਼ ਦਾ ਵੀ ਮੇਚ ਨਹੀਂ ਮਚਾਇਆ ਜਾ ਸਕਦਾ। ਕੋਈ ਚੀਜ਼ ਵੀ ਇਹਦੇ ਮੇਚ ਨਹੀਂ ਆ ਸਕਦੀ, ਸਭ ਚੀਜ਼ਾਂ ਛੋਟੀਆਂ ਰਹਿ ਜਾਂਦੀਆਂ, ਕਿਉਂਕਿ ਸਾਰਿਆਂ ਤੋਂ ਵੱਡੀ ਚੀਜ਼ ਦੀ ਤਾਂ ਮੰਗ ਕੀਤੀ ਹੈ। ਅਤੇ ਇਹ ਬਾਤ ਸੁਣਨਾ, ਇੱਥੇ ਸਿੱਖੀ ਦੇ ਅੰਦਰ ਨਾ ਕੋਈ ਦੂ ਹੈ ਨਾ ਕੋਈ ਧੀ ਹੈ, ਦੁਆਇਤ ਨਹੀਂ ਇੱਥੇ ਹੈਗੀ। ਜੇ ਦੁਆਇਤ ਹੈ ਮਨ ਦੇ ਅੰਦਰ, ਉਹ ਗੈਰ ਹੈ, ਉਹ ਆਪਣਾ ਹੈ, ਤਾਂ ਬੇਸਿਕਲੀ ਉਹ ਗਲਤ ਹੋ ਗਿਆ। ਉਹ ਕਹਿੰਦਾ ਇੱਥੇ ਦੁਤੀਆ ਜਿਹੜੀ ਹੈ ਨਾ, ਦੁਆਇਤ ਹੈ, ਉਹਦਾ ਨਾਸ਼ ਹੋ ਜਾਂਦਾ। ਦੁਤੀਆ ਨਾਸ਼ ਤਾਂ ਏਤ ਕਰ ਹੋਏ ਇੱਕਾਇਕੀ, ਇੱਥੇ ਇੱਕ ਜੋਤ ਦੇ ਨਾਲ ਮਿਲਣਾ ਪੈਂਦਾ ਅਤੇ ਆਪਣਾ ਆਪ ਗਵਾਉਣਾ ਪੈਂਦਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਕਣ ਕੀ ਰੇਣਕਾ, ਤਾਂ ਉਹ ਹਮਾਰੇ ਪਾਸ ਆਪਣੀ ਹੋਂਦ ਨੂੰ ਗਵਾਉਣਾ ਪੈਂਦਾ। ਇਹ ਹੋਂਦ ਗਵਾ ਕੇ ਇੱਕ ਹੋਣਾ ਪੈਂਦਾ, ਦੂਆ ਤੀਆ ਵਿਸਰੈ, ਨਾ ਇਹਦੇ 'ਚ ਦੂਆ ਹੈ ਨਾ ਕੋਈ ਧੀ ਹੈ। ਸਣ ਕਿੱਕਾ ਕਿੱਕੀ ਫਿਲਾਸਫੀ ਛੱਡਣੀ ਪੈਂਦੀ ਹੈ, ਫੇਰ ਦੇ ਘਰ ਆਉਣਾ ਪੈਂਦਾ। ਕੱਕਾ, ਚਾਰ ਕੱਕੇ ਲਿਖੇ ਨੇ, ਕੱਕਾ ਕਿੱਕੀ, ਪਹਿਲਾ ਕੱਕਾ ਹੁੰਦਾ ਕਦ ਹੋਇਆ ਵੈਨ, ਦੂਸਰਾ ਹੋਇਆ ਕਰਦਾ ਫੇਅਰ, ਉੱਧਰ ਵੀ ਡਬਲੀ ਹੋਈ ਨੇ, ਇੱਧਰ ਕਿਉਂ ਹੈ ਉੱਧਰ ਵਾਈ ਹੈ, ਅਤੇ ਇੱਧਰ ਕਿਹੜਾ ਹੂ ਹੈ, ਉੱਧਰ ਕੌਣ ਹੈ ਕਿਹੜਾ ਹੈ। ਚੋ ਚਾਰ ਕੱਕੇ, ਚਾਰ ਡਬਲਿਊ ਮਟੇਣੇ ਪੈਂਦੇ ਨੇ, ਫੇਥ ਦੇ ਘਰ 'ਚ ਆਉਣਾ ਪੈਂਦਾ, ਭਰੋਸੇ ਦੇ ਘਰ 'ਚ। ਭਰੋਸਾ ਪਿਆਰ ਤੋਂ ਬਗੈਰ ਹੋ ਨਹੀਂ ਸਕਿਆ ਕਰਦਾ, ਜਿੱਥੇ ਪਿਆਰ ਹੈ ਉੱਥੇ ਕਿਸੇ ਵੀ ਅਕਲ ਦੀ ਲੋੜ ਹੀ ਨਹੀਂ ਹੋਇਆ ਕਰਦੀ, ਉਹ ਤਾਂ ਜਦ ਹੋ ਜਾਇਆ ਕਰਦਾ। ਜੇ ਸੋਹਣੀ ਨੂੰ ਪਤਾ ਹੁੰਦਾ ਬਈ ਇਹ ਕੱਚੇ ਘਰ ਨੇ ਵਿਚਾਲੇ ਹੀ ਰਹਿ ਜਾਣਾ, ਤਾਂ ਪਿਆਰ ਨਹੀਂ ਸੀਗਾ। ਇਸ ਗੱਲ ਦੀ ਉਹਨੂੰ ਵਿਹਲ ਹੀ ਨਹੀਂ ਸੀਗੀ ਵੀ ਇਹ ਗੱਲ ਸੋਚ ਸਕਦੀ। ਸਾਰੀ ਦੁਨੀਆ ਸੋਚ ਸਕਦੀ ਹੈ ਵੀ ਕੱਚਾ ਘੜਾ ਪਾਣੀ ਵਿੱਚ ਪਾਇਆ, ਉਹਨੇ ਗਿੱਲਾ ਹੋ ਕੇ ਖੁਰ ਜਾਣਾ, ਅਤੇ ਚਨਾ ਦਾ ਪਾਣੀ ਛੱਲਾਂ ਦੇਣ ਵਾਲਾ ਰੁੜਿਆ ਜਾ ਰਿਹਾ। ਲੇਕਿਨ ਨਹੀਂ, ਪਿਆਰ ਦੀ ਬਾਤ ਹੋਰ ਹੁੰਦੀ ਹੈ, ਫਿਲਾਸਫੀ ਦੀ ਬਾਤ ਹੋਰ ਹੋਇਆ ਕਰਦੀ ਹੈ। ਗੁਰੂ ਸਾਹਿਬ ਨੇ ਫਿਲਾਸਫੀ ਨੂੰ ਪਿਆਰ ਤੋਂ ਬਗੈਰ ਮੁਰਦਾ ਆਖਿਆ, ਮਰੀ ਹੋਈ ਚੀਜ਼ ਹੈ। ਜੇ ਪਿਆਰ ਹੈ ਤਾਂ ਬਹੁਤ ਵਧੀਆ, ਉਹਦੀ ਵੈਲਿਊ ਵੱਧ ਜਾਂਦੀ ਹੈ। ਮਹਾਰਾਜ ਦਾ ਫਰਮਾਨ ਹੈ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮੂੰਹ ਦਾ ਗਿਆਨੀ ਧਨਵੰਤ ਹੋਵੇ ਐਕਸਟ੍ਰੀਮ ਤੱਕ, ਕਿ ਪੰਜ ਸਿਫਤਾਂ ਇੱਕ ਆਦਮੀ 'ਚ ਸਭ ਤੋਂ ਆਖਰੀ ਦਰਜੇ ਤੱਕ ਐਕਸਟ੍ਰੀਮ ਤੱਕ ਅੱਤ ਮਹਾਰਾਜ ਨੇ ਅੱਖਰ ਯੂਜ ਕਰਿਆ। ਲੇਕਿਨ ਮ੍ਰਿਤਕ ਗਈ ਹੈ ਨਾਨਕਾ, ਅਜਿਹੇ ਪ੍ਰੀਤ ਨਹੀਂ ਭਗਵਾਨ ਦੇ, ਜੇ ਅੰਦਰ ਪਿਆਰ ਨਹੀਂ ਆਇਆ ਹੀ ਇਹਦੇ ਡੈਡ ਬੋਡੀ। ਦੋ ਤਰ੍ਹਾਂ ਦੇ ਮੁਰਦੇ ਹੁੰਦੇ ਨੇ, ਇੱਕ ਮੁਰਦਾ ਤਾਂ ਉਹ ਹੈ ਜਿਹੜਾ ਕੈਮੀਕਲ ਲਾਈਫ ਦੇ ਨਾਲ ਜਿਉਂਦਾ, ਇੱਕ ਮੁਰਦਾ ਉਹ ਹੈ ਜਿਹਦੇ 'ਚੋਂ ਪ੍ਰਾਣ ਨਿਕਲ ਗਏ। ਵੀ ਇਹ ਮੁਰਦਾ ਹੈ ਜੀ, ਮਹਾਰਾਜ ਕਹਿੰਦੇ ਹਾਂ, ਕਿਉਂਕਿ ਉਹਦੇ ਅੰਦਰ ਨਾਮ ਦੀ ਕਰੰਟ ਨਹੀਂ ਪੈਦਾ ਹੋਈ, ਲਾਈਫ ਕਰੰਟ ਐਂਟਰ ਨਹੀਂ ਕਰੀ। ਲੋਅਰ ਲੈਵਲ ਦੀ ਲਾਈਫ, ਪਸ਼ੂਆਂ ਦੀ ਲੈਵਲ ਉਹਦੇ ਅੰਦਰ ਹੈ ਲਾਈਫ, ਲੇਕਿਨ ਸੁਪਰ ਲਾਈਫ ਦੀ ਕਰੰਟ ਉਹਦੇ ਅੰਦਰ ਪ੍ਰਵੇਸ਼ ਨਾ ਕਰਨ ਕਰਕੇ ਹੀ ਇਜ਼ ਅ ਡੈਡ ਬੋਡੀ। ਤਾਂ ਜਿਉਂਦਾ ਕੌਣ ਹੈ? ਮਹਾਰਾਜ ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਸਿਰਫ ਉਹ ਜਿਉਂਦਾ ਜਿਹਦੇ ਮਨ ਵਿੱਚ ਪਰਮੇਸ਼ੁਰ ਦਾ ਵਾਸਾ ਹੋ ਕੇ ਹਰ ਥਾਂ ਦੇ ਉੱਤੇ ਵਾਹਿਗੁਰੂ ਦੇਖਦਾ, ਨਾਨਕ ਅਵਰ ਨਾ ਜੀਵਿਆ ਕੋਈ। ਬਾਕੀ ਤਾਂ ਸਾਰਾ ਅਦਰ ਦੈਨ ਦਿਸ ਸਾਰੇ ਮੁਰਦੇ ਨੇ, ਜੋ ਜੀਵ ਹੈ ਪਤ ਲੱਥੀ ਜਾਏ। ਕਹਿੰਦੇ ਜੇ ਉਹ ਕਹਿੰਦਾ ਮੈਂ ਜਿਉਂਦਾ ਹਾਂ, ਕਹਿੰਦੇ ਉਹਦੀ ਤਾਂ ਦਿਨ ਰਾਤ ਪਤ ਲੈ ਰਹੀ ਹੈ, ਦਰਗਾਹ ਦੇ ਵਿੱਚ ਗੁਨਾਹਗਾਰ ਹੋ ਕੇ ਜਵਾਬਦੇਹ ਹੋ ਰਿਹਾ ਹੈ। ਇੱਜ਼ਤ ਤਾਂ ਉਹਦੀ ਹੋਰ ਨਹੀਂ, ਇੱਜ਼ਤ ਤਾਂ ਹੀ ਹੈ ਜੇ ਪਰਮੇਸ਼ੁਰ ਦਾ ਨਾਮ ਜਪੇਗਾ, ਨਹੀਂ ਪਤ ਲੈ ਰਹੀ ਹੈ। ਸਭ ਆਰਾਮ ਜੇਤਾ ਕੁਛ ਕਾਏ, ਜਿੰਨਾ ਖਾਂਦਾ ਪੀਂਦਾ ਪਰਮੇਸ਼ੁਰ ਨੂੰ ਭੁੱਲ ਕੇ ਆਰਾਮ ਚੀਜ਼। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਫਿਲਾਸਫੀ ਨਹੀਂ, ਭਾਈ ਗੁਰਦਾਸ ਜੀ ਲਿਖਦੇ ਨੇ ਇੱਕ ਤਰ੍ਹਾਂ ਦਾ ਲੱਥਾ ਹੈ ਬਾਣੀ ਦਾ, ਦੂਆ ਤੀਆ ਵਿਸਰੈ ਸਣ ਕਕਾ ਕਿ ਕੀ। ਫਿਲਾਸਫੀ ਖਤਮ ਹੁੰਦੀ ਹੈ, ਸਭੇ ਸਿੱਖਾਂ ਪਰ ਹਰੇ ਸੁੱਖ ਇੱਕ ਤੇ। ਸੋ ਇਸ ਤੋਂ ਗਾਂ ਫਰਮਾਉਂਦੇ ਨੇ ਕਿ ਗੁਰਮੁਖ ਮਾਰਗ ਆਖੀ ਹੈ, ਗੁਰਮੁਖ ਹਿਤਕਾਰੀ ਹੁਕਮ ਰਜ਼ਾਈ ਚੱਲਣਾ, ਉੱਥੇ ਆਪਣੀ ਮਰਜ਼ੀ ਨਹੀਂ ਹੈ, ਹੁਕਮ ਦੀ ਖੇਡ ਹੈ। ਦੁੱਖ ਆ ਗਿਆ ਤਾਂ ਵੀ ਉਹਦੀ ਦਾਤ ਹੈ, ਕੇਤਿਆਂ ਦੂਹ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤ ਹੈ। ਗਰੀਬੀ ਆ ਗਈ, ਉਹ ਵੀ ਦਾਤ ਹੈ, ਕੰਮ ਨਹੀਂ ਚੱਲਦਾ, ਔਖਾ ਹੋ ਗਿਆ, ਗਰੀਬੀ ਹੈ, ਇਹ ਵੀ ਦਾਤ ਹੈ। ਮਹਾਰਾਜ ਕਹਿੰਦੇ ਹਾਂ ਪ੍ਰੇਮੀਓ, ਇਹ ਵੀ ਦਾਤ ਹੈ, ਇਹਦੇ ਵਿੱਚੋਂ ਹੀ ਵੱਡੇ ਵੱਡੇ ਉੱਠੇ ਨੇ। ਪੈਸੇ ਵਾਲਿਆਂ 'ਚੋਂ ਕੋਈ ਨਹੀਂ ਉੱਠਦਾ, ਉਹ ਤਾਂ ਪਹਿਲਾਂ ਹੀ ਰੁਲ ਗਏ ਪੈਸੇ ਦੇ ਅੰਦਰ। ਜਦੋਂ ਜਾਇਦ ਹਮੇਸ਼ਾ ਉੱਥੇ ਹੁੰਦੀ ਹੈ ਜਿੱਥੇ ਗਰੀਬੀ ਦੀ ਨਿਆਮਤ ਕਿਸੇ ਦੇ ਕੋਲ ਮਿਲੀ ਹੋਵੇ ਪਰਮੇਸ਼ੁਰ ਵੱਲੋਂ, ਕਿਉਂਕਿ ਪਰਮੇਸ਼ੁਰ ਇਹ ਕਹਿੰਦਾ ਜਿਹਨੂੰ ਮੈਂ ਆਪਣੇ ਵੱਲ ਲਾਉਣਾ ਹੈ ਉਹਨੂੰ ਮੈਂ ਦੁੱਖ ਦੀ ਜ਼ੰਜੀਰ ਪਹਿਲਾਂ ਭੇਜ ਦਿੰਦਾ, ਦੁੱਖ ਦਾਰੂ ਸੁੱਖ ਰੋਗ ਪਿਆ, ਉਹ ਦੁੱਖ ਦੀ ਜ਼ੰਜੀਰ ਬੰਦੇ ਨੂੰ ਖਿੱਚ ਕੇ ਮੇਰੇ ਕੋਲ ਲੈ ਆਉਂਦਾ। ਸੋ ਹੁਕਮ ਰਜ਼ਾਈ ਚੱਲਣਾ, ਮਨ ਦੀ ਮਰਜ਼ੀ ਨਹੀਂ ਉੱਥੇ ਹੈ, ਹੁਕਮ ਦੇ ਵਿੱਚ ਚੱਲਣਾ, ਰਜ਼ਾ ਚੱਲਣਾ, ਗੁਰ ਸ਼ਬਦ ਵਿਚਾਰੀ ਹਰ ਵਕਤ ਗੁਰੂ ਦੇ ਸ਼ਬਦ ਦੀ ਵਿਚਾਰ ਕਰਨਾ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਪਾਸ ਬੇਨਤੀ ਕਰੀ ਕਿ ਪਾਤਸ਼ਾਹ ਸਿੱਖੀ ਦੇ ਜੋ ਆਪ ਫਰਮਾਨ ਕੀਤਾ ਹੈ, ਐਸਾ ਕੋਈ ਗੁਰਸਿੱਖ ਸਾਨੂੰ ਜੇ ਦਰਸ਼ਨ ਕਰਾ ਦਿਉ। ਮਹਾਰਾਜ ਕਹਿੰਦੇ ਹਾਂ ਭਾਈ, ਐਸੇ ਤਾਂ ਬੇਅੰਤ ਗੁਰਸਿੱਖ ਨੇ, ਪਰ ਤੂੰ ਜੇ ਪ੍ਰੈਕਟੀਕਲੀ ਦੇਖਣਾ ਚਾਹੁੰਦਾ ਹੈ ਤਾਂ ਹੁਣੇ ਗੁਜਰਾਤ 'ਚ ਲੈ ਗਿਆ, ਉੱਥੇ ਭਾਈ ਭਿਖਾਰੀ ਮਿਲੂਗਾ, ਉਹਦੇ ਜੀਵਨ ਤੋਂ ਤੈਨੂੰ ਗੱਲ ਸਮਝ ਪੈ ਜਾਏਗੀ। ਉਸੇ ਵੇਲੇ ਚਲਿਆ ਗਿਆ ਭਾਈ ਗੁਰਮੁਖ, ਭਾਈ ਭਿਖਾਰੀ ਦੇ ਘਰ ਪਹੁੰਚ ਗਿਆ। ਅੱਗੇ ਕੀ ਦੇਖਦਾ ਭਾਈ ਭਿਖਾਰੀ ਦੇ? ਇੱਕ ਪਾਸੇ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਨੇ, ਵਿਆਹ ਦੀ ਤਿਆਰੀ ਹੋ ਰਹੀ ਹੈ, ਮੰਗਲ ਚਾਰ ਮੰਗਲਮਈ ਵਾਤਾਵਰਨ ਛਾਇਆ ਹੋਇਆ। ਦੂਸਰੇ ਪਾਸੇ ਭਾਈ ਭਿਖਾਰੀ ਜੀ ਬੈਠੇ ਤੱਪੜ ਸਿਉਂ ਰਹੇ ਨੇ, ਹੋਰ ਨਿਗਾਹ ਮਾਰੀ ਤਾਂ ਇੱਕ ਅਰਥੀ ਪਈ ਹੈ ਅਤੇ ਇੱਕ ਪੂਲਾ ਪਿਆ ਕਣਕ ਦਾ ਨਾਲੀ ਦਾ, ਅਤੇ ਇੱਕ ਘੜਾ ਰੱਖਿਆ ਹੋਇਆ। ਪੁੱਛ ਸਕਿਆ ਨਾ, ਦੂਸਰੇ ਦਿਨ ਵਿਆਹ ਸੀ ਉਹਦੇ ਲੜਕੇ ਦਾ, ਸ਼ਾਦੀ 'ਤੇ ਚਲੇ ਗਏ। ਜਦੋਂ ਵਾਪਸ ਆਇਆ ਲੜਕਾ, ਘਰ ਮਾਂ ਖੜੀ ਹੈ, ਪਾਣੀ ਦਾ ਗੜਵਾ ਸਿਰ 'ਤੇ ਰੱਖਿਆ ਹੋਇਆ, ਮੈਂ ਪਾਣੀ ਵਾਰਾਂਗਾ, ਸਰੋਂ ਦੇ ਤੇਲ ਚੋਏ ਹੋਏ ਨੇ, ਪੈਣਾ ਖੜੀਆਂ ਹੈ, ਦਰਵਾਜ਼ਾ ਰੋਕ ਰਹੀਆਂ ਨੇ, ਬੜੇ ਚਾਹ ਅਤੇ ਮਲਾਰ ਨੇ ਮਨ ਦੇ ਅੰਦਰ। ਲੇਕਿਨ ਹੋਇਆ ਕਿ ਭਾਈ ਭਿਖਾਰੀ ਉਤਰਦਾ, ਬਰਾਤ ਸਾਰੀ ਦਾ ਚਿਹਰਾ ਉਤਰਿਆ ਹੋਇਆ, ਕਿਸੇ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਨਹੀਂ ਹੈ। ਉਸ ਵੇਲੇ ਭਾਈ ਭਿਖਾਰੀ ਨੇ ਜਿਸ ਰੱਥ ਦੇ ਵਿੱਚ ਉਹਦਾ ਲੜਕਾ ਸਵਾਰ ਸੀ ਉਹ ਰੱਥ ਦਾ ਚੰਮਣ ਚੱਕਿਆ ਅਤੇ ਦੋਵੇਂ ਬਾਹਾਂ ਦੇ ਨਾਲ ਪੁੱਤਰ ਦੀ ਲੋਥ ਚੁੱਕ ਲਈ। ਉੱਥੋਂ ਸਾਰੀਆਂ ਖੁਸ਼ੀਆਂ ਗਮੀ ਦੇ ਵਿੱਚ ਬਦਲ ਗਈਆਂ। ਜਲਦੀ ਲੈ ਆਏ, ਸੂਰਜ ਛਿਪਣ ਵਾਲਾ ਸੀ, ਤੱਪੜ ਕੱਢਿਆ, ਉਹੀ ਵਿਛਾ ਦਿੱਤਾ, ਸਮਾਨ ਪਹਿਲਾਂ ਹੀ ਤਿਆਰ ਸੀ। ਕਹਿਣ ਲੱਗੇ ਪ੍ਰੇਮੀਓ, ਸਾਰੇ ਰਿਸ਼ਤੇਦਾਰ ਤੁਸੀਂ ਆਏ ਹੋਏ, ਦੇਰ ਨਾ ਕਰੋ, ਆਪਾਂ ਛੇਤੀ ਸੰਸਕਾਰ ਕਰ ਦਈਏ। ਤੋ ਕਿਰਿਆ ਕੀਤੀ ਅਤੇ ਜਾ ਕੇ ਸੰਸਕਾਰ ਕਰਤਾ। ਉਹਦੇ ਬਾਅਦ ਜਦੋਂ ਘਰ ਆ ਗਏ, ਰਹਿਰਾ ਸਾਹਿਬ ਦਾ ਪਾਠ ਕਰਿਆ, ਕੀਰਤਨ ਸੋਹਲੇ ਦਾ ਪਾਠ ਕਰਕੇ ਸੌਂ ਗਏ। ਭਾਈ ਗੁਰਮੁਖ ਅੰਮ੍ਰਿਤ ਵੇਲੇ ਜਦੋਂ ਨਿਤਨੇਮ ਕਰ ਹਟੇ, ਪੁੱਛਣ ਲੱਗਿਆ, ਕਹਿਣ ਲੱਗਿਆ ਭਾਈ ਭਿਖਾਰੀ ਜੀ, ਤੁਹਾਡੀ ਕਿਰਿਆ ਤੋਂ ਮੈਨੂੰ ਐਂ ਲੱਗਦਾ ਵੀ ਤੁਹਾਨੂੰ ਪਹਿਲਾਂ ਹੀ ਪਤਾ ਸੀ ਵੀ ਮੇਰੇ ਪੁੱਤਰ ਨੇ ਚੜ੍ਹਾਈ ਕਰ ਜਾਣੀ ਹੈ। ਕਹਿੰਦੇ ਹਾਂ ਸਾਨੂੰ ਪਤਾ ਸੀ। ਕਹਿੰਦੇ ਫਿਰ ਵਿਆਹ ਕਿਉਂ ਕਰਿਆ? ਕਹਿੰਦੇ ਵਿਆਹ ਹੋਣ ਤੋਂ ਬਾਅਦ ਇਹਨੇ ਚੜ੍ਹਾਈ ਕਰਨੀ ਸੀ। ਕਹਿੰਦੇ ਮੇਰੇ ਗੱਲ ਨਹੀਂ ਸਮਝ ਆ ਰਹੀ ਵੀ ਤੁਸੀਂ ਗੁਰੂ ਮਹਾਰਾਜ ਤੇ ਉਮਰ ਮੰਗ ਲੈਂਦੇ। ਕਹਿੰਦੇ ਨਾਸ਼ਵਾਨ ਸਰੀਰ ਹੈ ਤਾਂ ਫਿਰ ਵੀ ਨਾਸ਼ ਹੋਣਾ ਸੀ। ਗੁਰੂ ਤੋਂ ਤਾਂ ਜੇ ਮੰਗਣਾ ਕੋਈ ਉਹ ਚੀਜ਼ ਮੰਗੋ ਜਿਹਦਾ ਨਾਸ਼ ਨਾ ਹੋਵੇ। ਸਾਰੀ ਕਿਰਿਆ ਦੇਖੀ, ਹੈਰਾਨ ਹੋ ਗਿਆ। ਕਹਿੰਦਾ ਲੜਕੀ ਦਾ ਮਨ ਦੇਖੋ ਕਿਹਾ ਜਿਹਾ ਦੁਖੀ ਹੋਵੇਗਾ ਜਿਹੜੀ ਵਿਆਹ ਕੇ ਲੈਂਦੀ ਹੈ। ਕਹਿੰਦੇ ਨਹੀਂ, ਉਹ ਵੀ ਗਿਆਨਵਾਨ ਹੈ, ਪੁੱਛ ਲੈ ਉੱਥੇ ਜਾ ਕੇ। ਲੜਕੀ ਦੇ ਪਾਸ ਜਾ ਕੇ ਕਹਿਣ ਲੱਗਿਆ, ਬੇਟਾ ਬੜਾ ਮਾੜਾ ਕੰਮ ਹੋਇਆ। ਕਹਿੰਦੀ ਨਹੀਂ ਪਿਤਾ ਜੀ, ਐਵੇਂ ਹੀ ਹੋਣਾ ਸੀ। ਕਹਿੰਦੇ ਆਹੀ ਗੱਲ ਭਾਈ ਭਿਖਾਰੀ, ਕਹਿੰਦਾ ਇਹੀ ਤੂੰ, ਤੈਨੂੰ ਪਤਾ ਸੀ? ਕਹਿੰਦੀ ਹਾਂ ਮੈਨੂੰ ਪਤਾ ਸੀ। ਫਿਰ ਤੈਂ ਵਿਆਹ ਕਿਉਂ ਕਰਾਇਆ ਜੇ ਤੈਨੂੰ ਪਤਾ ਸੀ ਵੀ ਇਹਨੇ ਘਰ ਜਾਣ ਤੋਂ ਪਹਿਲਾਂ ਹੀ ਚੜ੍ਹਾਈ ਕਰ ਜਾਣਾ, ਫਿਰ ਤੈਨੂੰ ਵਿਆਹ ਨਹੀਂ ਸੀ ਕਰਾਉਣਾ ਚਾਹੀਦਾ। ਕਹਿਣ ਲੱਗੀ, ਪਿਤਾ ਜੀ ਇਹ ਵਿਆਹ ਦੇ ਵਿੱਚ ਮੈਨੂੰ ਬੜੀ ਭਾਰੀ ਖੁਸ਼ੀ ਹੋਈ ਹੈ ਅਤੇ ਹੁਣ ਵੀ ਮੇਰੇ ਮਨ 'ਚ ਬੜੀ ਖੁਸ਼ੀ ਹੈ। ਕਹਿਣ ਲੱਗੇ, ਉਹ ਕਿਹੜਾ ਭੇਤ ਹੈ? ਕਹਿੰਦੀ ਮੈਂ ਪਿਛਲੇ ਜਨਮ ਦੇ ਅੰਦਰ ਇੱਕ ਰਾਜੇ ਦੀ ਲੜਕੀ ਸੀ ਅਤੇ ਮੈਂ ਇੰਨੀ ਤਪੱਸਿਆ ਕਰੀ ਹੋਈ ਸੀ, ਕੋਈ ਮਨੁੱਖ ਮੇਰੇ ਨੇਤਰਾਂ ਦੇ ਸਾਹਮਣੇ ਮੇਰੇ ਜਲਾਲ ਦੇ ਵਿੱਚ ਅੱਖਾਂ ਸਿੱਧੀਆਂ ਕਰਕੇ ਮੇਰੇ ਵੱਲ ਦੇਖ ਨਹੀਂ ਸੀ ਸਕਦਾ। ਅਤੇ ਮੈਂ ਆਪਣੇ ਪਿਤਾ ਨੂੰ ਕਿਹਾ ਕਿ ਮੈਂ ਸ਼ਾਦੀ ਉਹਦੇ ਨਾਲ ਕਰਾਉਣੀ ਹੈ ਜਿਹਦੇ ਜਲਾਲ ਦੇ ਸਾਹਮਣੇ ਮੇਰੀ ਅੱਖ ਥੱਲੇ ਗਿਰ ਜੇ। ਸਵੰਬਰ ਰਚਿਆ ਗਿਆ, ਕੋਈ ਨਾ ਨਿਕਲਿਆ। ਅਖੀਰ ਤੀਰਥ ਯਾਤਰਾ ਕਰੀ, ਫਿਰਦੇ ਫਿਰਦੇ ਇੱਕ ਬ੍ਰਹਮਚਾਰੀ 22 ਸਾਲ ਦਾ ਮੁੰਡਾ, ਜਦ ਮੈਂ ਉਹਦੇ ਜਾ ਕੇ ਨਮਸਕਾਰ ਕਰਕੇ ਨੇਤਰਾਂ ਵੱਲ ਦੇਖਿਆ ਤਾਂ ਮੈਂ ਉਹਦੇ ਜਲਾਲ ਦੀ ਤਾਬ ਨਾ ਲਿਆ ਸਕੀ। ਮੇਰੇ ਪਿਤਾ ਨੇ ਸਮਝ ਲਿਆ, ਉਸ ਨੂੰ ਬੇਨਤੀ ਕੀਤੀ। ਉਹ ਕਹਿਣ ਲੱਗੇ ਮੈਂ ਨਹੀਂ ਸ਼ਾਦੀ ਕਰਾਉਣੀ। ਮੈਂ ਕਿਹਾ ਵੀ ਨਹੀਂ, ਮੇਰੀ ਸ਼ਰਤ ਪੂਰੀ ਹੋ ਗਈ, ਸ਼ਾਦੀ ਹੋਵੇ ਜਾਂ ਨਾ ਹੋਵੇ ਅਤੇ ਮੈਂ ਇਹਦੀ ਸੇਵਾ ਕਰਾਂਗੀ। ਮੇਰਾ ਪਿਤਾ ਮੈਨੂੰ ਛੱਡ ਗਿਆ, ਮੈਂ ਸੇਵਾ ਕਰਦੀ ਰਹੀ। ਇੱਕ ਦਿਨ ਪ੍ਰਸੰਨ ਹੋਇਆ, ਉਹ ਕਹਿਣ ਲੱਗਿਆ ਤੂੰ ਦੱਸ ਕਾਹਦਾ ਕੀ ਮਨੋਰਥ ਆ ਤੇਰਾ ਸੇਵਾ ਕਰਨ ਦਾ? ਕਹਿੰਦੇ ਮੈਂ ਤੇਰੇ ਨਾਲ ਸ਼ਾਦੀ ਕਰਾਉਣੀ ਚਾਹੁੰਦੀ ਹਾਂ। ਕਹਿੰਦਾ ਇਹ ਜਨਮ 'ਚ ਤਾਂ ਮੈਂ ਕਰਨੀ ਨਹੀਂ, ਅਗਲੇ ਜਨਮ 'ਚ ਮੈਂ ਤੇਰੇ ਨਾਲ ਸਿਰਫ ਸ਼ਾਦੀ ਕਰਾਊਂਗਾ, ਸੰਯੋਗ ਮੇਰਾ ਤੇਰੇ ਨਾਲ ਕੋਈ ਨਹੀਂ ਹੋਏਗਾ। ਕਹਿੰਦੀ ਮੇਰੇ ਮਨ ਵਿੱਚ ਬੇਅੰਤ ਖੁਸ਼ੀ ਹੋਈ। ਕਹਿਣ ਲੱਗੀ ਪਿਤਾ ਜੀ ਜਿਹਦੇ ਨਾਲ ਮੇਰੀ ਸ਼ਾਦੀ ਹੋਈ ਉਹ ਮਰਿਆ ਤਾਂ ਨਹੀਂ ਹੈ? ਮੰਨਦੇ ਹੋ ਤੁਸੀਂ ਵੀ ਮਰਨ ਆ ਰਹੇ ਜੀਰਾ ਨਹੀਂ? ਕਹਿੰਦੇ ਹਾਂ। ਫਿਰ ਕਹਿੰਦੇ ਉਹ ਤਾਂ ਅਮਰ ਪੁਰਸ਼ ਹੈ, ਆਹ ਥੋੜ੍ਹੀ ਦੇਰ ਮੇਰਾ ਸਰੀਰ ਹੋਰ ਹੈ, ਇਹ ਵੀ ਮੈਂ ਕੱਟ ਕੇ ਅਸੀਂ ਇਕੱਠੇ ਹੋ ਜਾਣਾ, ਫਿਰ ਚਲੇ ਜਾਣਾ ਅਤੇ ਇਸ ਕਰਕੇ ਮੇਰੇ ਮਨ ਵਿੱਚ ਰੰਜੀ ਨਹੀਂ ਹੈ। ਹੈਰਾਨ ਹੋ ਗਿਆ, ਵਾਪਸ ਆ ਗਿਆ। ਮਹਾਰਾਜ ਕਹਿੰਦੇ ਕਿਉਂ ਪ੍ਰੇਮੀਆਂ ਦੇਖ ਰਿਹਾ? ਕਹਿੰਦਾ ਮਹਾਰਾਜ ਤੁਹਾਨੂੰ ਤੁਸੀਂ ਧੰਨ ਤੁਹਾਡੇ ਗੁਰਸਿੱਖ। ਸੋ ਮਹਾਰਾਜ ਕਹਿਣ ਲੱਗੇ ਭਾਈ ਦਿਆ ਸਿੰਘਾ, ਇਹ ਹੁਕਮ ਰਜਾਈ ਚੱਲਣਾ, ਗੁਰ ਸ਼ਬਦ ਵਿਚਾਰੀ, ਗੁਰੂ ਦੇ ਸ਼ਬਦ ਦੀ ਵਿਚਾਰ ਕਰਨਾ। ਪਾਣਾ ਭਾਵੇ ਖਸਮ ਕਾ ਨਿਚੋ ਨਿਰੰਕਾਰੀ, ਖਸਮ ਦੇ ਪਾਣੇ ਨੂੰ ਕਿਹੜੇ ਮੱਥੇ ਮੰਨਣਾ, ਨਿਚੇ ਵਿੱਚ ਨਿਰੰਕਾਰ ਰੱਖਣਾ ਵੀ ਸਾਰੇ ਘੱਟ ਘੱਟ ਦੇ ਵਿੱਚ ਵਿਆਪਕ ਹੈ। ਸਿਦਕ ਸਬੂਰੀ ਸਾਬਤੇ ਮਸਤੀ ਹੁਸ਼ਿਆਰੀ, ਸਿਦਕ ਵਿੱਚ ਅਤੇ ਸਬਰ ਵਿੱਚ ਰਹਿਣਾ ਪੈਣਾ। ਸਾਰੀਆਂ ਤਾਕਤਾਂ ਦਾ ਮਾਲਕ ਹੁੰਦੇ ਹੋਏ ਵੀ ਨੋਰਮਲ ਲਾਈਫ, ਸਹਿਜ ਦੀ ਲਾਈਫ ਜਿਉਣਾ ਪੈਣਾ। ਇਹ ਗੱਲ ਸਮਝ 'ਚ ਨਹੀਂ ਆਇਆ ਕਰਦੀ। ਬੜੇ ਪ੍ਰੇਮੀ ਕਹਿੰਦੇ ਆ ਜੀ ਸੰਤਾਂ 'ਚ ਜੇ ਸ਼ਕਤੀ ਸੀ ਦਿਖਾਈ ਕਿਉਂ ਨਾ? ਕੋਈ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਕਤੀ ਕਿਉਂ ਨਾ ਦਿਖਾਈ, ਗੁਰੂ ਪੰਜਵੇਂ ਪਾਤਸ਼ਾਹ ਨੇ ਸ਼ਕਤੀ ਕਿਉਂ ਨਾ ਦਿਖਾਈ? ਉਹ ਸਬਰ ਦਾ ਸਬਕ ਦਿੱਤਾ ਸਾਨੂੰ ਸਮਝਾਉਣ ਵਾਸਤੇ। ਇੱਕ ਮਹਾਂਪੁਰਸ਼ ਨੇ ਸਬਕ ਪ੍ਰੈਕਟੀਕਲੀ ਸਮਝਾਇਆ ਸੀ, ਰੂਮ ਦਾ ਬਾਦਸ਼ਾਹ, ਉਹਦੇ ਦਰਬਾਰ 'ਚ ਸਵਾਲ ਚੱਲਿਆ ਕਿ ਸਬਰ ਅਤੇ ਸ਼ੁਕਰ ਕੀ ਹੁੰਦਾ। ਬੜਾ ਕੁਛ ਦੱਸਿਆ ਲੇਕਿਨ ਤਸੱਲੀ ਨਾ ਹੋਈ। ਅਖੀਰ ਇੱਕ ਮਹਾਤਮਾ ਨੇ ਦੱਸਿਆ ਕਿ ਇਸ ਵੇਲੇ ਦਿੱਲੀ ਦੇ ਅੰਦਰ ਇੱਕ ਮਹਾਤਮਾ ਹੈ ਜਿਸਦਾ ਨਾਮ ਸਰਮਤ ਹੈ, ਪਰ ਉਹ ਜੇਲ੍ਹ ਵਿੱਚ ਹੈ, ਔਰੰਗਜ਼ੇਬ ਨੇ ਜੇਲ੍ਹ ਵਿੱਚ ਰੱਖਿਆ ਹੈ, ਉਹ ਸਮਝਾ ਸਕਦਾ ਤੁਹਾਨੂੰ। ਸਫੀਰ ਨੂੰ ਹੁਕਮ ਦਿੱਤਾ ਅਤੇ ਦਿੱਲੀ ਆ ਗਿਆ। ਦਿੱਲੀ ਆ ਕੇ ਇਜਾਜ਼ਤ ਲਈ, ਉਸ ਵੇਲੇ ਸਰਮਤ ਦਾ ਜਿੱਥੇ ਜੇਲ੍ਹਖਾਨਾ ਸੀ ਉੱਥੇ ਚੱਲਿਆ ਗਿਆ ਅਤੇ ਬਾਹਰ ਬੈਠਾ ਹੈ, ਅਰਦਾਸ ਕਰ ਰਿਹਾ। ਦਰਵਾਜ਼ਾ ਖੋਲ੍ਹਣ ਨੂੰ ਕਹਿੰਦਾ, ਕਹਿੰਦਾ ਜੀ ਸਾਨੂੰ ਇਜਾਜ਼ਤ ਨਹੀਂ ਹੈ। ਕਹਿੰਦੇ ਫਕੀਰ ਸਾਈਂ, ਮੈਂ ਇੱਕ ਸਵਾਲ ਦਾ ਜਵਾਬ ਲੈਣਾ ਹੈ ਇਰਾਨ ਤੋਂ। ਉਸੇ ਵੇਲੇ ਨਿਗਾਹ ਕੀਤੀ, 7 ਦਰਵਾਜ਼ੇ ਲੋਕਡ ਸੀ, ਸਾਰੇ ਹੀ ਤੜਕ ਤੜਕ ਕਰਕੇ ਖੁੱਲ੍ਹ ਗਏ, ਬਾਹਰਲੇ 'ਚ ਆ ਗਏ। ਕਹਿੰਦੇ ਦੱਸੋ। ਕਹਿੰਦਾ ਮੈਂ ਸਬਰ ਅਤੇ ਸ਼ੁਕਰ ਦਾ ਮੈਂ ਨਾ ਪੁੱਛਣ। ਉਹ ਕਹਿਣ ਲੱਗੇ, ਸਵੇਰੇ ਇੱਕ ਮਸ਼ਕ ਪਾਣੀ ਦੀ ਲਿਆਈ, 2 ਗਜ ਕੱਪੜਾ ਲਿਆਈ, ਕਿਉਂਕਿ ਮੈਂ ਬ੍ਰਹਿਣ ਹਾਂ, ਮੈਂ ਨਗਨ ਹਾਂ ਇੱਥੇ। ਇਸੇ ਤਰ੍ਹਾਂ ਕੀਤਾ ਗਿਆ। ਦੂਸਰੇ ਦਿਨ ਜਦੋਂ ਉਸ ਆਇਆ ਅੰਬੈਸਡਰ, ਉਸ ਵੇਲੇ ਇਸ਼ਨਾਨ ਕਰਾਇਆ ਉਹਦਾ, ਦੋ ਗਜ ਕੱਪੜਾ ਪਵਾਤਾ, ਬੈਠ ਗਿਆ। ਕੋਰੜੇ ਮਾਰਨ ਵਾਲਾ ਆ ਗਿਆ, 100 ਕੋਰੜਾ ਰੋਜ਼ ਉਹਦੇ ਲੱਗਦਾ ਸੀ ਪਿੱਠ 'ਤੇ। ਬੜਾ ਟੋਰਚਰ ਦੇ ਰਹੇ ਸੀ ਉਸ ਮਹਾਤਮਾ ਨੂੰ, ਉਹਨੇ ਉਂਗਲੀ ਖੜੀ ਕਰੀ ਹੋਈ ਸੀ, ਐਂ ਕਰੀ ਜਾਂਦਾ ਸੀ। ਕੋਈ ਹੈ ਬੂ ਨਹੀਂ ਸੀ ਕਹਿੰਦਾ। ਜਦੋਂ 50 ਲੱਗ ਹਟੇ, ਕਹਿੰਦੇ ਸਮਝ ਆਈ ਤੇਰੇ ਗੱਲ ਸਬਰ ਦੀ? ਕਹਿੰਦਾ ਨਾ ਮਹਾਰਾਜ। ਕਹਿੰਦੇ ਹੋ ਸਾਵਧਾਨ, ਤੈਨੂੰ ਸਮਝਾਈਏ। ਸਾਵਧਾਨ ਹੋਇਆ, ਦ੍ਰਿਸ਼ਟੀ ਖੋਲ੍ਹ ਦਿੱਤੀ। ਕੀ ਦੇਖਦਾ? ਅਸਮਾਨੀ ਸ਼ਕਤੀਆਂ ਰਿਧੀਆਂ ਸਿੱਧੀਆਂ ਤਾਕਤਾਂ ਮਿੰਨਤਾਂ ਕਰਦੀਆਂ, ਫਕੀਰ ਸਾਈਂ ਇੰਨਾ ਦੁੱਖ ਨਾ ਸਹਿ, ਸਾਤੋਂ ਦੇਖਿਆ ਨਹੀਂ ਜਾਂਦਾ। 50 ਕਰੋੜੇ ਲੱਗਦੇ ਗਏ। ਕਹਿੰਦੇ ਹੁਣ ਆਈ ਸਮਝ ਗੱਲ? ਕਹਿੰਦਾ ਨਹੀਂ। ਕਹਿੰਦੇ ਦੇਖ, ਇੰਨੀਆਂ ਸ਼ਕਤੀਆਂ ਦਾ ਮਾਲਕ ਆ, ਜੇ ਇੱਕ ਫੁਰਨਾ ਕਰਦਾ ਦਿੱਲੀ ਅਤੇ ਲਾਹੌਰ ਨੂੰ ਗਰਕ ਕਰਦਾ। ਇੰਨੀਆਂ ਸ਼ਕਤੀਆਂ ਦਾ ਮਾਲਕ ਹੁੰਦਿਆ ਹੋਇਆ ਫਿਰ ਮੈਂ ਸਬਰ ਵਿੱਚ ਜ਼ਿੰਦਗੀ ਗੁਜ਼ਾਰਦਾ। ਸੋ ਮਹਾਰਾਜ ਕਹਿਣ ਲੱਗੇ, ਭਾਈ ਦਿਆ ਸਿੰਘਾ, ਸਿਦਕ ਸਬੂਰੀ ਸਾਹਿਬ ਤੇ ਮਸਤੀ ਹੁਸ਼ਿਆਰੀ ਗੁਰਮੁਖ ਆਪ ਗਵਾਇਆ, ਜਿਣ ਹਉਮੈ ਮਾਰੀ ਆਪਣਾ ਆਪ ਗਵਾਉਣਾ ਪੈਂਦਾ। ਅਤੇ ਗੁਰੂ ਦੇ ਸਰੀਰ ਦੇ ਅੰਦਰ, ਗੁਰੂ ਦੀ ਕੌਨਸ਼ੀਅਸਨੈਸ ਦੇ ਅੰਦਰ, ਜੋਤ ਦੇ ਅੰਦਰ ਸਮਾਉਣਾ ਪੈਂਦਾ, ਜਿਸ ਨੂੰ ਗੋਰ ਆਖਦੇ ਨੇ। ਆਪਣੀ ਈਗੋ ਨੂੰ ਬੈਨਿਸ਼ ਕਰਨਾ ਪੈਂਦਾ, ਕੁਰਬਾਨ ਕਰਨਾ ਪੈਂਦਾ, ਮਾਰਨਾ ਪੈਂਦਾ। ਕਿਉਂਕਿ ਜਿੰਨਾ ਚਿਰ ਆਦਮੀ ਦੇ ਅੰਦਰ ਈਗੋ ਹੈ, ਉਸਨੂੰ ਗੁੱਸਾ ਵੀ ਆਉਂਦਾ, ਉਹਦੇ ਵਾਸਤੇ ਦੁਸ਼ਮਣ ਵੀ ਤਿਆਰ ਨੇ, ਮਿੱਤਰ ਵੀ ਤਿਆਰ ਨੇ, ਦੁੱਖ ਵੀ ਤਿਆਰ ਨੇ, ਪਰ ਜਦ ਈਗੋ ਹੀ ਮਿਟ ਗਈ, ਆਪਣਾ ਆਪ ਮਿਟਾ ਦਿੱਤਾ, ਫਿਰ ਕਹਿੰਦੇ ਪਰਮ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਉਹ ਮੁਰਦਾ ਹੁੰਦਾ ਜਦੋਂ ਇੱਕ ਮਰ ਗਿਆ, ਦੂਜੇ 'ਚ ਤਾਂ ਹੀ ਸਮਾਏਗਾ, ਜੇ ਦੋ ਹੈਗੇ ਫਿਰ ਕਿਵੇਂ ਸਮਾ ਜਾਏਗਾ। ਕਹਿਣ ਲੱਗੇ ਭਾਈ ਦਿਆ ਸਿੰਘਾ, ਮੁਰਦਾ ਹੋਏ ਮਰੀਦ ਸੋ ਗੁਰਗੋਰ ਸਮਾਵੇ, ਸ਼ਬਦ ਸੁਰਤ ਲਵਲੀਨ ਹੋਏ ਉਹ ਆਪ ਗਵਾਵੇ। ਸ਼ਬਦ ਦੇ ਵਿੱਚ ਲਿਵ ਦੇ ਵਿੱਚ ਆ ਕੇ, ਸ਼ਬਦ ਦੀ ਧੁਨ ਅੰਦਰੋਂ ਸੁਣ ਕੇ, ਸ਼ਬਦ ਦੀ ਵਿਚਾਰ ਕਰਕੇ ਫਿਰ ਆਪਣੀ ਈਗੋ ਨੂੰ ਗਵਾਵੇ। ਮੈਂ ਤਾਂ ਐਵੇਂ ਵਾਧੂ ਦਾ ਬਣਿਆ ਫਿਰਦਾ, ਮੈਂ ਤਾਂ ਹਾਂ ਹੀ ਨਹੀਂ। ਤਨ ਧਰਤੀ ਕਰ ਧਰਮਸਾਰ, ਤਨ ਦੀ ਧਰਤੀ ਬਣਾਓ, ਗੁਰਦੁਆਰਾ ਤਨ ਦੀ ਧਰਤੀ ਦਾ ਬਣਾ ਲਓ। ਅਤੇ ਇਹਦੇ ਵਿੱਚ ਕਰਨਾ ਕੀ ਹੈ? ਕਹਿੰਦੇ ਮਨ ਦਬ ਵਿਛਾਵੇ, ਇਹਦੇ ਵਿੱਚ ਜਿਹੜਾ ਮਨ ਹੈਂਕੜਾਂ ਕਰਦਾ ਇਹਨੂੰ ਥਾਂ ਵਿਛਾ ਦਿਓ, ਇੱਥੇ ਦਬ ਵਿਛਾ ਦਿਓ ਇਹਦੀ, ਆਹ ਮੈਟ ਹੈ ਜਿਹੜਾ ਫੁੱਟ ਮੈਟ ਇਹ ਬਣਾ ਦਿਓ। ਲੱਤਾਂ ਹੇਠ ਲਤਾੜੀ ਹੈ ਗੁਰ ਸ਼ਬਦ ਕਮਾਵੇ, ਇੰਨੀ ਨਿਮਰਤਾ ਆ ਜਾਵੇ, ਸਹਿਨਸ਼ੀਲਤਾ ਆ ਜਾਵੇ ਅਤੇ ਗੁਰੂ ਦੀ ਸ਼ਬਦ ਦੀ ਕਮਾਈ ਕਰੇ, ਭਾਏ ਭਗਤ ਨਿਵਾਨ ਹੋਏ, ਨੀਵਾਂ ਹੋ ਜਾਵੇ, ਉੱਚਾ ਨਾ ਰਹੇ, ਗੁਰਮਤ ਠਹਿਰਾਵੇ, ਫਿਰ ਗੁਰੂ ਦੀ ਮਤ ਨੂੰ ਮਨ ਵਿੱਚ ਠਹਿਰ ਜਗ੍ਹਾ ਦੇਵੇ, ਵਰਸਾ ਨਿਜਰ ਤਾਰ ਹੋਏ, ਸੰਗਤ ਚਲ ਆਵੇ, ਜੀਵਨ ਐਸਾ ਹੋਵੇ ਆਪਣੇ ਵਾਸਤੇ ਨਹੀਂ ਸਾਰੇ ਸੰਸਾਰ ਦਾ ਸਾਂਝਾ ਹੋ ਕੇ, ਜਿਵੇਂ ਮੀਂਹ ਵਸਦਾ ਹੈ ਧਾਰਾਂ ਦੇ ਵਿੱਚ, ਇਸ ਤਰ੍ਹਾਂ ਨਾਲ ਉਹਦੇ ਜੀਵਨ ਦੇ ਵਿੱਚੋਂ ਸਤ ਸੰਤੋਖ ਦਿਆ ਦੀ ਬਾਰਿਸ਼ ਹੋਣੀ ਚਾਹੀਦੀ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਨੇ ਪ੍ਰਵਾਨ ਕਰ ਲਿਆ, ਨਾਮ ਦੀ ਦਾਤ ਦਿੱਤੀ, ਕਰਮ ਉਪਾਸ਼ਨਾ ਗਿਆਨ ਵਿਗਿਆਨ ਚਾਰੇ ਅਵਸਥਾ 'ਚੋਂ ਨੰਗਾ ਕੇ ਪੂਰਨ ਬ੍ਰਹਮ ਗਿਆਨੀ ਬਣਾ ਦਿੱਤਾ। ਅਤੇ ਅੱਜ ਸਿੱਖੀ ਨੂੰ ਪਰਖਣ ਵਾਸਤੇ ਕੋਈ ਗੱਲਾਂ ਵਾਲੇ ਹੀ ਸਿੱਖ ਨੇ ਕਿ ਸੱਚਮੁੱਚ ਸਿੱਖੀ ਆ ਗਈ ਇਹਨਾਂ ਦੇ ਅੰਦਰ, ਇੱਕ ਕੌਤਕ ਰਚਦਾ, ਉਹ ਇਹ ਰਚਿਆ ਕਿ ਦੀਵਾਨ ਲੱਗਿਆ ਹੋਇਆ, ਵਿਸਾਖੀ ਦਾ ਦੀਵਾਨ ਹੈ, ਕਈ ਦਿਨ ਪਹਿਲਾਂ ਸ਼ੁਰੂ ਹੋ ਗਿਆ, ਸਾਰੇ ਭਾਰਤ ਵਰਸ਼ 'ਚੋਂ ਕੋਨੇ ਕੋਨੇ 'ਚੋਂ 80,000 ਦੀ ਗਿਣਤੀ ਦੇ ਅੰਦਰ ਸੰਗਤ ਪਹੁੰਚੀ ਹੋਈ ਹੈ। ਹੈਰਾਨੀ ਹੁੰਦੀ ਹੈ ਵੀ ਨਾ ਕੋਈ ਚੱਲਣ ਦੇ ਸਾਧਨ, ਨਾ ਕੋਈ ਲਾਊਡ ਸਪੀਕਰ, 80,000 ਬੰਦਾ ਜੇ ਇੱਥੋਂ ਬਿਠਾਈਏ ਪੈਂਤਪੁਰ 'ਤੇ ਹੀ ਪੈਂਦਾ, ਇੰਨਾ ਜ਼ਿਆਦਾ ਹੁੰਦਾ, ਬੜੀ ਜਗ੍ਹਾ ਚਾਹੀਦੀ ਹੈ ਉਹਨੂੰ, 3.5 ਲੱਖ ਸਕੇਅਰ ਫੁੱਟ ਜਗ੍ਹਾ ਚਾਹੀਦੀ ਹੈ ਉਹਨਾਂ ਨੂੰ ਬੈਠਣ ਨੂੰ। ਇੰਨੀ ਸੰਗਤ ਆਈ ਹੋਈ ਹੈ ਤਾਂ ਉਸ ਵੇਲੇ ਗੁਰੂ ਮਹਾਰਾਜ ਬਹੁਤ ਸ਼ੋਭਾ ਦੇ ਰਹੇ ਨੇ, ਐਸੇ ਸੋਹਣੇ ਵਸਤਰ ਪਾਏ ਹੋਏ ਕਿ ਸਾਰਿਆਂ ਦੇ ਚਿੱਤ ਦੇ ਵਿੱਚ ਖੁੱਭਦੇ ਜਾਂਦੇ। ਉਸ ਵੇਲੇ ਅਚਾਨਕ ਆਪ ਨੇ ਸ੍ਰੀ ਸਾਹਿਬ ਕੱਢ ਲਈ, ਖੜ੍ਹੇ ਹੋ ਗਏ ਤਖ਼ਤ ਦੇ ਉੱਤੇ, ਅਤੇ ਉਸ ਵੇਲੇ ਸਾਰਿਆਂ ਵੱਲ ਦੇਖਿਆ, ਸਭ ਦਾ ਧਿਆਨ ਗਿਆ ਕਿ ਗੁਰੂ ਮਹਾਰਾਜ ਨੇ ਸ੍ਰੀ ਸਾਹਿਬ ਕੱਢ ਲਈ। ਹੈਰਾਨ ਹੋ ਰਹੇ ਨੇ ਵੀ ਕੀ ਕਹਿੰਦੇ ਨੇ ਅੱਗੇ, ਅੱਗੇ ਤਾਂ ਅੱਜ ਤੱਕ ਇਸ ਤਰ੍ਹਾਂ ਕਦੇ ਹੋਇਆ ਨਹੀਂ, ਵੀ ਅੱਜ ਪਹਿਲੇ ਦਿਨ ਕੀ ਕੌਤਕ ਵਰਤਣ ਲੱਗਿਆ। ਉਸ ਵੇਲੇ ਮਹਾਰਾਜ ਨੇ ਬੜੀ ਉੱਚੀ ਆਵਾਜ਼ 'ਚ ਕਿਹਾ, ਕਹਿਣ ਲੱਗੇ ਗੁਰਸਿੱਖੋ, ਮੈਂ ਅੱਜ ਆਪ ਤੋਂ ਇੱਕ ਦਾਨ ਮੰਗਣ ਵਾਸਤੇ ਆਇਆ। ਤੁਸੀਂ ਹਮੇਸ਼ਾ ਮੇਰੇ ਤੋਂ ਦਾਤਾਂ ਮੰਗਦੇ ਹੋ, ਦਾਨ ਮੰਗਦੇ ਹੋ, ਅਤੇ ਅੱਜ ਤੱਕ ਮੈਂ ਨਹੀਂ ਤੁਹਾਡੇ ਕੁਛ ਮੰਗਿਆ, ਅਤੇ ਅੱਜ ਮੈਂ ਕੁਛ ਮੰਗਣ ਵਾਸਤੇ ਖੜ੍ਹਾ ਹੋਇਆ। ਸਭ ਨੇ ਕਿਹਾ ਵੀ ਕੀ ਮੰਗਣਗੇ ਮਹਾਰਾਜ,